ਤੁਸੀਂ ਹੋ SBS ਪੰਜਾਬੀ ਦੇ ਨਾਲ।
ਮੈਂ ਸੁਮੀਤ ਕੌਰ ਲੈ ਕੇ ਆਈ ਹਾਂ ਆਸਟ੍ਰੇਲੀਆ ਦੇ ਮੁੱਢਲੇ ਪੰਜਾਬੀਆਂ ਦੇ ਵਸੇਬੇ ਦੀਆਂ ਅਣਸੁਣੀਆਂ ਕਹਾਣੀਆਂ। ਸਾਡੀ ਇਸ ਪੋਡਕਾਸਟ ਸੀਰੀਜ਼ ਦਾ ਨਾਮ ਹੈ ਪੰਜਾਬੀ ਪਾਇਨੀਅਰਸ ਤੇ ਇਸ ਦੇ ਪਹਿਲੇ ਸੀਜ਼ਨ ਵਿੱਚ ਤੁਸੀਂ ਸੁਣੋਗੇ ਫਾਰ ਨਾਰਥ ਕੁਈਨਜ਼ਲੈਂਡ ਦੇ ਇਲਾਕੇ 'ਚ ਪੀੜ੍ਹੀ ਦਰ ਪੀੜ੍ਹੀ ਵਾਸਤੇ ਪੰਜਾਬੀ ਪਰਿਵਾਰਾਂ ਦੀਆਂ ਬਹੁਤ ਹੀ ਦਿਲਚਸਪ ਹੱਡ ਬੀਤੀਆਂ, ਪਰ ਸੁਣਾਂਗੇ ਇੱਥੇ ਵਸੀਆਂ ਉਹਨਾਂ ਔਰਤਾਂ ਦੀ ਜ਼ੁਬਾਨੀ ਜਿਨ੍ਹਾਂ ਦੇ ਸੰਘਰਸ਼ਾਂ ਦਾ ਜ਼ਿਕਰ ਤੁਸੀਂ ਸ਼ਾਇਦ ਹੀ ਕਿਤੇ ਸੁਣਿਆ ਹੋਏ। ਇਹਨਾਂ ਇੰਟਰਵਿਊਜ਼ ਰਾਹੀਂ ਮੇਰੀ ਸਹਿਯੋਗੀ ਮਨਪ੍ਰੀਤ ਕੌਰ ਸਿੰਘ ਨੇ ਕੈਨਸ, ਗੋਰਡਨਵਿਲ, ਬਬਿੰਡਾ ਦੇ ਇਲਾਕਿਆਂ 'ਚ ਵਸਦੀਆਂ ਬਹੁਤ ਸਾਰੀਆਂ ਔਰਤਾਂ ਦੀਆਂ ਬੜੀਆਂ ਹੀ ਦਿਲਚਸਪ ਆਪ ਬੀਤੀਆਂ ਦੇ ਨਾਲ ਨਾਲ ਆਸਟ੍ਰੇਲੀਆ 'ਚ ਪੰਜਾਬੀਆਂ ਦੀ ਮਾਈਗ੍ਰੇਸ਼ਨ ਦੇ ਦੌਰ ਦੀ ਸ਼ੁਰੂਆਤ ਦੇ ਕਈ ਪਹਿਲੂਆਂ 'ਤੇ ਚਾਨਣਾ ਪਾਇਆ ਹੈ। ਆਓ ਸੁਣਦੇ ਹਾਂ ਪੰਜਾਬੀ ਪਾਇਨੀਅਰਸ, ਆਸਟ੍ਰੇਲੀਆ ਦਾ ਮੁੱਢਲਾ ਪੰਜਾਬੀ ਪ੍ਰਵਾਸ।
ਸਤਿ ਸ਼੍ਰੀ ਅਕਾਲ ਟੂ ਬੋਥ ਆਫ ਯੂ। ਮੈਨੂੰ ਬਹੁਤ ਚੰਗਾ ਲੱਗ ਰਿਹਾ ਤੁਸੀਂ ਦੋਨੋਂ ਇੱਥੇ ਆਏ ਹੋ। ਹਾਂਜੀ, ਇਹ ਪਹਿਲੀ ਵਾਰ ਅਸੀਂ ਮੇਰੇ ਖਿਆਲ ਦਾਦੀ ਪੋਤੀ ਦੀ ਇੰਟਰਵਿਊ ਕਰ ਰਹੇ ਹਾਂ, ਸੋ ਇਹ ਕੋਈ ਵੱਖਰੀ ਕਿਸਮ ਦੀ ਮੈਨੂੰ ਲੱਗਦਾ ਐਨਰਜੀ ਹੋਵੇਗੀ, ਪਰ ਮੈਂ ਵੱਡਿਆਂ ਨਾਲ ਪਹਿਲਾਂ ਗੱਲ ਕਰਦੀ ਹਾਂ। ਸੋ ਪਹਿਲਾਂ ਆਂਟੀ ਜੀ, ਮੈਨੂੰ ਆਪਣੇ ਬਾਰੇ ਦੱਸੋ, ਤੁਸੀਂ ਇੱਥੇ ਆਸਟ੍ਰੇਲੀਆ ਕਦ ਆਏ? ਮੈਨੂੰ ਪਤਾ ਚੱਲਿਆ ਤੁਸੀਂ ਇਕੱਲਿਆਂ ਇੱਥੇ ਘੁੰਮਣ ਆਏ ਸੋ ਪਹਿਲੇ, ਹਾਂਜੀ, ਉਸ ਬਾਰੇ ਦੱਸੋ ਕਿਹੜੇ ਸਨ, ਕਿਵੇਂ ਆਏ?
ਹਾਂਜੀ, ਮੈਂ ਆਈ ਹਾਂ ਇੱਥੇ 1973,
ਅੱਛਾ,
ਦਸੰਬਰ 26,
ਅੱਛਾ,
ਕ੍ਰਿਸਮਸ ਡੇ। ਮੈਂ ਆਈ ਸੀਗੀ ਬ੍ਰਿਸਬਨ ਤੋਂ, ਫਿਰ ਨਿਊ ਸਾਊਥ ਵੇਲ।
ਨਿਊ ਸਾਊਥ ਵੇਲ, ਅੱਛਾ, ਹਾਂਜੀ। ਮੈਂ ਸੀ ਘੁੰਮਣ ਆਏ ਸੀ।
ਹਾਂਜੀ,
ਕਿਹਦੇ ਨਾਲ? ਇਕੱਲਿਆਂ?
ਹਾਂਜੀ,
ਉਹਨਾਂ ਦੇ ਨਹੀਂ ਤੇ ਇਕੱਲਿਆਂ ਕੁੜੀਆਂ ਨੂੰ ਨਹੀਂ ਭੇਜਦੇ ਸੀ ਬਾਹਰ?
ਹਾਂਜੀ, ਬਸ ਆ ਗਏ, ਸਾਡੇ ਰਿਸ਼ਤੇਦਾਰ ਸੀ ਇੱਥੇ।
ਅੱਛਾ,
ਹਾਂਜੀ, ਉਹਨਾਂ ਕੋਲ ਆਈ ਸੀ, ਖਾਸ ਰਿਸ਼ਤੇਦਾਰ ਸੀ, ਉਹਨਾਂ ਕੋਲ ਆਈ ਸੀ।
ਤੇ ਆਂਟੀ, ਉਸ ਵੇਲੇ ਤੇ ਹਵਾਈ ਜਹਾਜ਼ ਨਹੀਂ ਸਨ ਨਾ? ਸ਼ਿਪ ਤੇ?
ਨਹੀਂ ਨਹੀਂ, ਹਵਾਈ ਜਹਾਜ਼ 'ਚ ਮੈਂ ਆਈ।
ਜਹਾਜ਼ ਸੀ?
ਹਾਂਜੀ ਹਾਂਜੀ,
ਅੱਛਾ,
ਹਾਂਜੀ। ਕ੍ਰਿਸਮਸ ਦਿਨ ਤੇ ਜਹਾਜ਼ ਬਹੁਤ ਡੈਕੋਰੇਸ਼ਨ ਕੀਤਾ ਸੀ, ਮੈਨੂੰ ਬਹੁਤ ਸੋਹਣਾ ਲੱਗਾ।
ਅੱਛਾ,
ਹਾਂਜੀ, ਮੈਂ ਖੁਸ਼ ਹੋ ਗਈ ਪਲੇਨ 'ਚ ਬੈਠ ਕੇ, ਕਿੰਨਾ ਸੋਹਣਾ ਆ।
ਤੇ ਪਹਿਲੀ ਵਾਰੀ ਤੁਸੀਂ?
ਵੈਰੀ ਨਾਈਸ ਡੈਕੋਰੇਸ਼ਨ ਕੀਤਾ ਸੀ,
ਨੈਚੁਰਲੀ।
ਹਾਂਜੀ,
ਤੋ ਫਗਵਾੜੇ ਤੋਂ ਪਹਿਲਾਂ ਦਿੱਲੀ ਆਏ?
ਹਾਂਜੀ, ਫਗਵਾੜੇ ਤੋਂ ਦਿੱਲੀ।
ਹਾਂ,
ਦਿੱਲੀ ਤੋਂ ਮੇਰੇ ਨਾਲ ਦੋ ਪੰਜਾਬ ਤੋਂ ਦੋ ਮੇਰੇ ਭਰਾ ਆਏ, ਚੜਾ ਕੇ ਗਏ ਮੈਨੂੰ।
ਅੱਛਾ,
ਹਾਂਜੀ, ਉੱਥੋਂ ਫਿਰ ਫਲਾਈਟ ਸੀਗੀ ਮੇਰੀ ਦਿੱਲੀ ਤੋਂ, ਦਿੱਲੀ ਤੋਂ ਫਿਰ ਮੇਰੀ ਸਿੰਗਾਪੁਰ ਫਲਾਈਟ ਸੀ, ਸਿੰਗਾਪੁਰ ਅਸੀਂ ਰਾਤ ਰਹੇ।
ਅੱਛਾ,
ਹਾਂਜੀ, ਹੋਟਲ 'ਚ ਮੈਨੂੰ ਕੋਈ ਹੋਰ ਸਾਥ ਮਿਲ ਗਿਆ, ਉਹ ਮੀਟ ਮੂਟ ਖਾਂਦੀਆਂ ਸੀ, ਮੈਂ ਖਾਂਦੀ ਨਹੀਂ ਸੀ।
ਅੱਛਾ,
ਮੈਂ ਉੱਥੇ ਹੋਟਲ ਵਾਲੇ ਨੂੰ ਮੈਂ ਕੁਛ ਖਾਧਾ ਨਹੀਂ, ਉਹ ਕਹਿੰਦੇ ਹੁਣ ਤੂੰ ਕੀ ਖਾਊਂਗੀ, ਮੈਂ ਕਿਹਾ ਮੈਨੂੰ ਦੁੱਧ ਦੇ ਦਿਓ, ਉੱਥੇ ਹਾਂਗਕਾਂਗ 'ਚ ਮੈਨੂੰ ਪਤਾ ਨਹੀਂ ਸੀ ਇੰਨਾ ਦੁੱਧ ਮਿਲਦਾ ਨਹੀਂ, ਉਹ ਕਹਿੰਦੇ ਏਡੀ ਵੱਡੀ ਦੁੱਧ ਪੀ ਪੀ ਕੇ ਹੋਈ ਹਾਂ।
ਆਂਟੀ, ਉਮਰ ਕੀ ਸੀ ਤੁਹਾਡੀ ਉਸ ਵੇਲੇ ਜਦ ਆਏ ਸੀ?
ਉਦੋਂ ਮੇਰੀ ਉਮਰ ਹੋਣੀ ਆ ਕੋਈ 23-24 ਦੀ।
ਬੜੀ ਵਿਲੱਖਣ ਗੱਲ ਹੈ, ਕਿਉਂਕਿ ਆਮ ਇਕੱਲੀ ਕੁੜੀ ਨੂੰ ਬਾਹਰ ਘੁੰਮਣ ਨਹੀਂ
ਭੇਜਦੇ, ਸਾਡੇ ਰਿਸ਼ਤੇਦਾਰ ਸੀਗੇ ਉਹਨਾਂ ਦੇ ਕੋਲ ਆਈ ਸੀ। ਹਾਂਜੀ
ਜੀ ਜੀ,
ਹਾਂਜੀ।
ਅਰੇ ਵਾਹ,
ਹਾਂਜੀ,
ਤੇ
ਮੇਰੀ ਆਂਟੀ ਸੀ।
ਅੰਗਰੇਜ਼ੀ ਤੁਹਾਨੂੰ ਆਉਂਦੀ ਸੀ ਉਸ ਵੇਲੇ?
ਮੈਟ੍ਰਿਕ ਕੀਤੀ ਸੀ, ਉਦੋਂ ਮੈਨੂੰ 6ਵੀਂ 'ਚ ਸਾਨੂੰ ਅੰਗਰੇਜ਼ੀ ਲੱਗੀ ਸੀ
ਜੀ,
ਪਰ ਥੋੜ੍ਹੀ ਸਪੀਕ ਕਰ ਲੈਂਦੀ ਸੀ, ਪਰ ਇੰਨੀ ਨਹੀਂ, ਥੋੜ੍ਹਾ ਸਮਝ ਆਉਂਦੀ ਸੀ, ਇੰਨਾ ਕੋਈ ਔਖਾ ਨਹੀਂ ਹੋਇਆ ਸਿੱਖਣ ਨੂੰ।
ਅੱਛਾ,
ਹਾਂਜੀ,
ਜਦ
ਮਤਲਬ ਕਿ ਫਰਕ ਤਾਂ ਬਹੁਤ ਸੀ, ਪਰ ਮੇਰਾ ਮਤਲਬ ਫਿਰ ਸਿੱਖਣ ਨੂੰ ਇੰਨਾ ਔਖਾ ਨਹੀਂ ਹੋਇਆ, ਆਉਂਦੀ ਥੋੜ੍ਹੋ ਸੀ ਉਦੋਂ। 4 ਕਲਾਸਾਂ ਤਾਂ ਪੜ੍ਹੀ ਸਾਰੀਆਂ ਪੰਜਾਬ ਇੰਗਲਿਸ਼ ਦੀਆਂ, 6ਵੀਂ 'ਚ ABC ਲੱਗੀ ਸੀ ਸਾਰੀ
ਜੀ।
ਹਾਂਜੀ,
ਸੋ ਜਦ ਤੁਸੀਂ ਇੱਥੇ ਲੈਂਡ ਕੀਤੇ ਨਿਊ ਸਾਊਥ ਵੇਲਸ ਵਗੈਰਾ ਗਏ,
ਹਾਂਜੀ,
ਕੋਈ ਬੋਲਚਾਲ 'ਚ ਦਿੱਕਤ ਆਈ ਕਿ ਆਰਾਮ ਨਾਲ ਤੁਸੀਂ ਆਪਣਾ?
ਨਹੀਂ, ਜਦੋਂ ਮੈਂ ਬ੍ਰਿਸਬਨ ਉਤਰੀ ਸੀ ਤੇ ਉਹ ਮੇਰੀ ਆਂਟੀ ਨੇ ਲੈਣ ਆਉਣਾ ਸੀ, ਕਿਉਂਕਿ ਉਹਨਾਂ ਨੇ ਨਿਊ ਸਾਊਥ ਵੇਲ ਤੋਂ ਲਿਜਮੋਰ ਤੋਂ ਥੋੜ੍ਹੀ ਦੂਰ ਤੋਂ ਲੈਣ ਆਉਣਾ ਸੀ, ਉਹ ਥੋੜ੍ਹੀ ਲੇਟ ਹੋ ਗਿਆ। ਉਹ ਮੈਂ ਉਹਨੂੰ ਕਿਹਾ ਕਿ ਮੈਨੂੰ ਟੈਕਸੀ ਕਰ ਦੇ, ਯੂ ਡੂ ਫੋਰ ਟੈਕਸੀ ਫੋਰ ਮੀ ਲਾਈਕ ਡੈਡ ਤਾਂ ਨਹੀਂ ਮੈਂ ਕਿਹਾ, ਪਰ ਟੈਕਸੀ ਕਹਿ ਦਿੱਤਾ ਕਿ ਟੈਕਸੀ ਕਰ ਦੇ ਮੈਨੂੰ, ਇਹਦਾ ਮਤਲਬ ਟੈਕਸੀ ਦਾ ਨਾਂ ਲਿਆ। ਉਹ ਕਹਿੰਦਾ ਬਹਿ ਜਾ ਇੱਥੇ, ਬਹੁਤ ਲੰਬੀ ਵਾਟ ਆ।
ਹਾਂਜੀ,
ਆਉਂਦੇ ਹੋਣੇ ਆ, ਫਿਰ ਉਹਨੇ ਫੋਨ ਕੀਤਾ ਜਾਂ ਉਦਾਂ ਹੀ ਮੈਨੂੰ ਕਹਿ ਦਿੱਤਾ ਕਿ ਆਉਂਦੇ ਆ, ਬਹਿ ਜਾ, ਫਿਰ ਸ਼ੂਟ ਲਈ ਕਿਹੜੇ ਟਾਈਮ 'ਤੇ ਉਹ ਆ ਗਿਆ।
ਠੀਕ,
ਹਾਂਜੀ, ਮਤਲਬ ਕਿ ਉਦੋਂ ਇੱਦਾਂ ਇੰਡੀਆ ਦੇ ਵਿੱਚ ਜਾਂ ਹੁਣ ਵੀ ਆ ਇੰਨਾ ਐਕਸਪੀਰੀਅੰਸ ਤਾਂ ਹੈ ਨਹੀਂ ਸੀ, ਪਰ ਜਦੋਂ ਫਿਰ ਉੱਥੇ ਡਾਕਟਰਾਂ ਦੇ ਜਾਂ ਕਿਤੇ ਵੀ ਗਏ ਹਾਂ, ਫਿਰ ਥੋੜ੍ਹਾ ਜਿਹਾ ਸਿੱਖਣ ਦੀ ਕੋਸ਼ਿਸ਼ ਕੀਤੀ, ਤਾਂ ਫਿਰ ਜਿੱਦਾਂ ਦਾ ਟੁੱਟੀ ਭੱਜੀ ਆਈ, ਅਗਲਾ ਸਮਝ ਲੈਂਦਾ ਸੀ। ਇੱਥੇ ਜ਼ਿਆਦਾ ਸਮਝ ਲੈਂਦੇ ਆ, ਉੱਥੇ ਨਿਊ ਸਾਊਥ ਵੇਲ 'ਚ ਘੱਟ ਸਮਝਦੇ ਆ।
ਅੱਛਾ,
ਹਾਂਜੀ, ਉੱਥੇ ਇੰਨੀ ਟੁੱਟੀ ਭੱਜੀ ਇੰਗਲਿਸ਼ ਬਹੁਤ ਘੱਟ ਸਮਝਦੇ ਸੀ, ਉਦੋਂ ਹੋਣ ਦਾ ਪਤਾ ਨਹੀਂ।
ਅੱਛਾ, ਤੁਸੀਂ ਘੁੰਮ ਫਿਰ ਕੇ ਵਾਪਸ ਇੰਡੀਆ ਚਲੇ ਗਏ, ਉਸ ਤੋਂ ਬਾਅਦ ਤੁਹਾਡਾ ਫਿਰ ਵਿਆਹ ਕਦ ਹੋਇਆ?
ਹਾਂਜੀ,
ਤੇ ਇੱਥੇ ਆਉਣ ਦਾ ਸਬਬ?
ਹਾਂਜੀ, 2 ਸਾਲ ਬਾਅਦ।
ਅੱਛਾ,
ਹਾਂਜੀ,
ਇੰਡੀਆ ਚ ਹੋਇਆ?
ਹਾਂਜੀ।
ਤੇ ਫਿਰ ਦੱਸੋ ਇੱਧਰ ਫਿਰ ਜਦ ਆਏ ਵਿਆਹ ਕਰਾਉਣ ਤੋਂ ਬਾਅਦ?
ਹਾਂਜੀ, ਵਿਆਹ ਕਰਾ ਕੇ ਫਿਰ ਮੈਂ ਇੱਥੇ ਸਿੱਧੀ ਕੇਨਸ ਆਈ ਹਾਂ।
ਅੱਛਾ।
ਹਾਂਜੀ, ਇੱਥੇ ਮੇਰੇ ਹਸਬੈਂਡ ਦੇ ਅੰਕਲ ਆਂਟੀ ਸੀ, ਆ ਜਿਹੜੀਆਂ ਤੁਹਾਨੂੰ ਫੋਟੋਆਂ ਦਿਖਾ ਲਈਆਂ।
ਹਾਂਜੀ ਹਾਂਜੀ
ਹਾਂਜੀ। ਫਿਰ ਗੋਲਡਨ ਵੈਲ ਰਹੇ ਹਾਂ ਅਸੀਂ।
ਗੋਲਡਨ ਵੇਲ?
ਹਾਂਜੀ।
ਤੇ ਆਂਟੀ ਤੁਸੀਂ ਪਹਿਲੇ ਬ੍ਰਿਸਬਨ ਵੇਖਿਆ ਸੀ ਤੇ ਸਿਡਨੀ ਵਗੈਰਾ ਵੇਖਿਆ ਸੀ?
ਨਹੀਂ, ਸਿਡਨੀ ਨਹੀਂ ਮੈਂ ਗਈ।
ਹਾਂ,
ਪਹਿਲਾਂ ਮੈਂ ਬ੍ਰਿਸਬਨ, ਬ੍ਰਿਸਬਨ ਤੋਂ ਨਿਊ ਸਾਊਥ ਵੇਲ ਲਿਜ਼ਮੋਰ।
ਲਿਜ਼ਮੋਰ, ਅੱਛਾ। ਉਹਦੇ ਮੁਕਾਬਲਤਨ ਅਗਰ ਇੱਥੇ ਤੁਸੀਂ ਹੁਣ ਕੈਨਸ ਆਏ, ਵਾਸ ਇਟ ਵੈਰੀ ਡਿਫਰੈਂਟ? ਕੀ ਤੁਹਾਨੂੰ ਕੀ ਮਹਿਸੂਸ ਹੋਇਆ?
ਨਹੀਂ, ਇੰਨਾ ਨਹੀਂ ਲੱਗਾ, ਸੋਹਣਾ ਲੱਗਾ ਕਿਉਂਕਿ ਇੱਥੇ ਦਾ ਮੌਸਮ ਮੈਨੂੰ ਪਸੰਦ ਸੀ, ਉੱਥੇ ਠੰਡ ਬਹੁਤ ਸੀ।
ਅੱਛਾ।
ਹਾਂਜੀ, ਤੇ ਮੀਂਹ ਪੈ ਕੇ ਉੱਥੇ ਲਿਜ਼ਮੋਰ 'ਚ ਸਪੈਸ਼ਲੀ ਉਦੋਂ ਹੜ੍ਹ ਹੁੜ ਵੀ ਬਹੁਤ ਆ ਜਾਂਦੇ ਸੀ।
ਅੱਛਾ ਅੱਛਾ।
ਹਾਂਜੀ।
ਸੋ ਜਦ ਸ਼ੁਰੂ ਸ਼ੁਰੂ 'ਚ ਤੁਸੀਂ ਆਏ ਹੋ, ਕੋਈ ਤੁਹਾਨੂੰ ਔਕੜ, ਕੋਈ ਮੁਸ਼ਕਿਲ, ਕੋਈ ਯਾਦ ਹੈ ਇਸ ਤਰ੍ਹਾਂ ਦੀ?
ਨਹੀਂ,
ਕੋਈ ਚੈਲੰਜ
ਨਹੀਂ,
ਬਿਲਕੁਲ
ਫੈਮਿਲੀ ਦੇ ਵਿੱਚ ਸੀਗੀ।
ਅੱਛਾ।
ਹਾਂਜੀ,
ਫੈਮਿਲੀ ਬਾਰੇ ਦੱਸੋ, ਕਿੰਨੀ ਵੱਡੀ?
ਪਹਿਲਾਂ ਵਿਆਹ ਕਿਸੇ ਦਾ ਸੀਗਾ, ਸਭ ਤੋਂ ਪਹਿਲਾਂ ਮੈਂ ਆ ਕੇ ਕਿਸੇ ਦੇ ਵਿਆਹ 'ਤੇ ਗਈ ਹਾਂ। ਉਹ ਮੈਨੂੰ ਅਜੀਬ ਲੱਗਾ ਕਿ ਉਦੋਂ ਉੱਤੇ ਕੁਰਸੀਆਂ ਦੇ ਉੱਤੇ ਕਿਸੇ ਦਾ ਵਿਆਹ ਹੋਇਆ ਸੀ ਤੇ ਉਹ ਕੁਰਸੀਆਂ ਦੇ ਉੱਤੇ ਹੋਇਆ ਸੀ।
ਅੱਛਾ।
ਹਾਂਜੀ,
ਕਿ ਥੱਲੇ ਨਹੀਂ ਬੈਠੇ?
ਪਤਾ ਆ, ਜਿਹੜੀ ਡੇਵਿਡ ਦੀ ਉਹ ਨੌਂ ਆ ਨਾ ਵੱਡੀ, ਉਹਦੇ ਮੰਮ ਡੈਡ ਦਾ ਮੇਰੀ ਆਈ 'ਤੇ ਵਿਆਹ ਹੋਇਆ ਸੀ ਨਿਊ ਸਾਊਥ ਵੇਲ 'ਚ। ਉਹ ਜਦੋਂ ਕੁਰਸੀਆਂ 'ਤੇ ਬੈਠੇ, ਹੋਰ ਵੀ ਸਾਰੇ ਕੁਰਸੀਆਂ 'ਤੇ ਬੈਠੇ, ਉਹ ਮੈਨੂੰ ਫਿਰ ਬੜਾ ਅਜੀਬ ਜਿਹਾ ਲੱਗਾ
ਜੀ।
ਅਤੇ ਬਾਬੇ ਦੀ ਬੀੜ ਵੀ ਬਲਗੁਲਗੇ ਤੋਂ ਉਹ ਕਾਰ ਵਿੱਚ ਰੱਖ ਕੇ ਲਿਆ ਸੀ
ਜੀ,
ਉਹ ਸਾਡੇ ਪਿੰਡ ਦਾ ਗੁਰਬਖਸ਼ ਸਿੰਘ ਸੀ।
ਅੱਛਾ।
ਉਹ ਥੋੜ੍ਹਾ ਮੈਨੂੰ ਅਜੀਬ ਜਿਹਾ ਲੱਗਾ।
ਅੱਛਾ,
ਕਿੱਦਾਂ ਬੈਠੇ ਆ ਕੁਰਸੀਆਂ 'ਤੇ?
ਤੁਹਾਡਾ ਆਪਣਾ ਪਰਿਵਾਰ ਤਾਂ ਹੈ ਸੀ, ਉਹਨਾਂ ਨਾਲ ਤਾਂ ਚਲੋ ਤੁਸੀਂ ਆਪਣੀ ਪੰਜਾਬੀ 'ਚ ਗੱਲ ਕਰ ਲਓਗੇ, ਜਿਹੜੇ ਬਾਹਰ ਗੋਰੇ ਸੀ?
ਹਾਂਜੀ, ਬਾਹਰ ਮੈਂ ਗਈ ਨਹੀਂ, ਗੋਰਿਆਂ 'ਚ ਕੰਮ ਮੈਂ ਕੀਤਾ ਨਹੀਂ ਉੱਥੇ ਆ ਕੇ।
ਅੱਛਾ।
ਹਾਂਜੀ, ਇੰਨਾ ਇੰਨੀ ਲੋੜ ਨਹੀਂ ਪਈ।
ਠੀਕ।
ਆਪਣੇ ਜਿਹੜੇ ਇੰਡੀਅਨ ਸੀ ਜਿੱਦਾਂ ਉੱਥੇ ਵਿਆਹ 'ਤੇ ਗਏ, ਹੋਰ ਜਿਹੜੇ ਆਂਟੀ ਦੇ ਮਿਲ ਵਰਤਣ ਵਾਲੇ ਸੀ ਉਹਨਾਂ ਦੇ ਘਰ ਅਸੀਂ ਗਏ, ਜਿੱਦਾਂ ਗੋਰਿਆਂ ਨੂੰ ਹੈ ਇੱਥੇ ਜਿੱਦਾਂ ਆਪਣੇ ਕਲਚਰ 'ਚ ਆ ਕੇ ਇਨਵਾਈਟ ਕਰਨਾ
ਜੀ।
ਹਾਂਜੀ, ਉਹ ਦੋ ਤਿੰਨ ਫਾਰਮਿੰਗ ਸੈਕਟਰ ਕਰਦੇ ਸੀ ਕੇਲੇ ਦੇ।
ਅੱਛਾ।
ਫਿਰ ਹਾਂਜੀ, ਉਹਨਾਂ ਦੇ ਅਸੀਂ ਗਏ।
ਤੇ ਉਹਦੇ ਬਾਅਦ ਇੰਡੀਆ ਨਾਲ ਤੁਹਾਡਾ ਰਿਸ਼ਤਾ ਬਣਿਆ ਰਿਹਾ? ਤੁਸੀਂ ਜਾਂਦੇ ਰਹਿੰਦੇ ਸੀ ਕਿ ਇੱਥੇ ਹੀ?
ਹਾਂਜੀ, ਉਦੋਂ ਚਿੱਠੀਆਂ ਚੁੱਠੀਆਂ ਵਾਲੀਆਂ ਦਾ ਹੁੰਦਾ ਸੀ, ਫੋਨ ਬਹੁਤ ਘੱਟ ਲੱਗਦੇ ਸੀ ਚਿੱਠੀਆਂ, ਮਤਲਬ ਕਿ ਚਿੱਠੀ ਨੂੰ ਇੱਦਾਂ ਡਿੱਕਣਾ ਜਿੱਦਾਂ ਕਿਤੇ ਕੋਈ ਮੇਰੇ ਪਿਛਲੇ ਮਹੀਨੇ ਹੁਣ ਮੈਂ ਉਹਨਾਂ ਦੇ ਆਉਣ ਲੱਗੇ ਆ।
ਹਾਂਜੀ, ਓਪਰਾਪਨ ਨਹੀਂ ਲੱਗਿਆ? ਕਿਉਂਕਿ ਤੁਸੀਂ ਦੇਖੋ ਨਾ, ਦੱਸ ਰਹੇ ਸੀ ਜਦ ਤੁਸੀਂ ਪਿੰਡ 'ਚ ਰਹਿੰਦੇ ਸੀ ਸਾਰੇ ਤੁਹਾਡੇ ਕੋਲ ਆਉਂਦੇ ਹੋਣੇ।
ਹਾਂਜੀ,
ਇੱਕ ਤਾਂ ਤੁਸੀਂ ਪੜ੍ਹੇ ਲਿਖੇ ਸੋ,
ਹਾਂਜੀ,
ਇੱਕ ਤੁਸੀਂ ਕਢਾਈ ਵਗੈਰਾ ਵੀ ਕਰਦੇ ਸੀ, ਹੈ ਨਾ
ਉਦੋਂ ਦੇ ਹਿਸਾਬ ਨਾਲ।
ਹਾਂ, ਤੇ ਇੱਧਰ ਜਦ ਤੁਸੀਂ ਆਏ ਤੇ ਇੱਕਦਮ ਦੂਰ ਦਰਾੜ ਦਾ ਇਲਾਕਾ।
ਉਹ ਫਿਰ ਜਦੋਂ ਮੈਂ ਪਹਿਲਾਂ ਆਈ ਸੀ ਨਾ, ਉਦੋਂ ਜਿੱਦਾਂ ਬੰਦਾ ਆਇਆ ਹੁੰਦਾ ਘੁੰਮਣ ਲਈ, ਉਹਦੇ ਪੰਜਾਬੀ ਦੇ ਚਲ ਗਏ, ਉਹਦੇ ਪੰਜਾਬੀਆਂ ਦੇ ਚਲੇ ਗਏ, ਫਿਰ ਕਦੇ ਸ਼ੋਪਿੰਗ ਨੂੰ ਚਲੇ ਗਏ, ਮਤਲਬ ਕਿ ਉਦੋਂ ਇੰਡੀਅਨ ਨਹੀਂ ਸੀ। ਜਦੋਂ ਕਦੀ ਕੋਈ ਕਿਤੇ ਜਿੱਦਾਂ ਗਏ ਸ਼ਹਿਰ, ਮਤਲਬ ਕਿ ਟਾਊਨ ਨੂੰ ਅਸੀਂ ਗਏ ਹਾਂ, ਜੇ ਕੋਈ ਇੰਡੀਅਨ ਦੇਖਣਾ, ਉਹ ਇੱਦਾਂ ਲੱਗਦਾ ਸੀ ਜਿੱਦਾਂ ਕੋਈ ਆਪਣਾ, ਆਪਣਾਪਨ ਬਹੁਤ ਸੀ। ਫਿਰ ਦੌੜ ਕੇ ਉਹਨੂੰ ਮਿਲਣਾ, ਸਤਿ ਸ਼੍ਰੀ ਅਕਾਲ ਬੁਲਾਉਣੀ, ਗੱਲ ਕਰਨੀ, ਬਹੁਤ ਖੁਸ਼ੀ ਮਹਿਸੂਸ ਹੁੰਦੀ ਸੀ ਕਿ ਸਾਨੂੰ ਅੱਜ ਕੋਈ ਸਾਡਾ ਇੰਡੀਅਨ ਮਿਲਿਆ।
ਆਂਟੀ, ਉਸ ਵੇਲੇ ਆਸਟ੍ਰੇਲੀਆ ਬਾਰੇ ਬਹੁਤੇ ਲੋਕ ਇੰਡੀਆ ਵਿੱਚ ਜਾਣਦੇ ਸੀ?
ਨਹੀਂ
ਨਹੀਂ ਨਾ,
ਨਹੀਂ ਬਹੁਤਾ ਨਹੀਂ ਸੀ।
ਤੁਸੀਂ ਕਿਵੇਂ ਮਨ ਬਣਾਇਆ ਇੱਥੇ ਆਉਣ ਦਾ?
ਸਾਡੇ ਖਾਸ, ਮੇਰੀ ਜਿਹੜੀ ਭੂਆ ਜੀ ਹੈ ਨਾ, ਉਹਨਾਂ ਦੇ ਸਾਰੇ ਇੱਥੇ ਸੀ।
ਅੱਛਾ।
ਹਾਂਜੀ, ਇਸ ਕਰਕੇ ਆਈ ਮੈਂ। ਮੇਰੀ ਭੂਆ ਜੀ ਦੇ ਸੱਸ, ਸਹੁਰਾ, ਉਹਦੇ ਬ੍ਰਦਰ, ਉਹਦੀ ਆਂਟੀ, ਦੋ ਉਹਦੀਆਂ ਆਂਟੀਆਂ, ਇੱਦਾਂ ਸਾਰੀ ਫੈਮਿਲੀ ਇੱਥੇ ਸੀ।
ਇੱਕ ਸਵਾਲ ਹੋਰ ਪੁੱਛਾਂਗੀ, ਫਿਰ ਜਸਪ੍ਰੀਤ ਨਾਲ ਗੱਲ ਕਰਾਂਗੀ ਥੋੜ੍ਹਾ ਚਿਰ। ਮੈਨੂੰ ਦੱਸੋ, ਇੱਥੇ ਆਣ ਕੇ ਪੰਜਾਬੀ ਸੱਭਿਆਚਾਰ ਜਾਂ ਆਪਣਾ ਧਰਮ, ਉਸਨੂੰ ਕਾਇਮ ਰੱਖਣ ਲਈ ਤੁਹਾਨੂੰ ਕਦੀ ਕੋਈ ਦਿੱਕਤ ਜਾਂ ਕੋਈ ਔਕੜ, ਕੋਈ ਤੁਹਾਨੂੰ ਲੱਗਿਆ ਕਿ ਮੈਂ ਆਪਣੀ ਮਾਂ ਬੋਲੀ ਨਹੀਂ ਬੋਲ ਪਾ ਰਹੀ ਹਾਂ ਜਾਂ ਮੈਂ ਆਪਣੇ ਧਰਮ ਨੂੰ ਪੂਰੀ ਤਰ੍ਹਾਂ ਨਹੀਂ ਰੱਖ ਪਾ ਰਹੀ ਹਾਂ, ਕੋਈ ਦਿੱਕਤ ਆਈ?
ਨਹੀਂ, ਉਦੋਂ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਉਦੋਂ ਉੱਥੇ ਅਸੀਂ, ਮੇਰੀ ਆਈ 'ਤੇ ਵਿਆਹ ਸੀ, ਪੂਰਾ ਪੰਜਾਬੀ ਕਲਚਰ ਦੇ ਨਾਲ ਹੋਇਆ
ਜੀ।
ਫਿਰ ਅਸੀਂ ਬਲਗੁਲਗੇ ਗਏ, ਬਲਗੁਲਗੇ ਉੱਥੇ ਪੂਰਾ ਐਨ ਇੰਡੀਆ ਮੰਗ ਰਹੀ ਸੀਗਾ।
ਹਾਂਜੀ,
ਵੈਸੇ ਬੈਠੇ ਉੱਥੇ ਵੀ ਕੁਰਸੀਆਂ 'ਤੇ ਸੀ।
ਅੱਛਾ।
ਇੱਥੇ ਕੇਐਨਐਸ 'ਚ ਉਦੋਂ ਗੁਰਦੁਆਰਾ ਹੈ ਨਹੀਂ ਸੀ, ਪਰ ਉਦੋਂ ਮਹੀਨੇ ਦੀ ਮਹੀਨੇ ਇੱਥੇ ਪ੍ਰੋਗਰਾਮ
ਹੁੰਦਾ ਸੀ,
ਇਕੱਠੇ ਹੋ ਕੇ ਕਰਦੇ ਸੀ, ਅਤੇ ਘਰ ਪੰਜਾਬੀ ਹੋਈ ਬੋਲਦੇ ਸੀ, ਇੰਨਾ ਕੋਈ ਹੋਇਆ ਨਹੀਂ,
ਕੋਈ ਦਿੱਕਤ ਨਹੀਂ ਆਈ?
ਨਹੀਂ, ਕੋਈ ਦਿੱਕਤ ਨਹੀਂ ਆਈ।
ਜਸਪ੍ਰੀਤ, ਤੁਹਾਡਾ ਜੰਮ ਪਲ ਇੱਥੇ ਆਸਟ੍ਰੇਲੀਆ ਦਾ ਹੈ, ਬੋਰਨ ਹੀਅਰ, ਪਰ ਤੁਸੀਂ ਇੰਨੀ ਸੋਹਣੀ ਪੰਜਾਬੀ ਬੋਲ ਰਹੇ ਹੋ, ਪਹਿਲਾਂ ਤਾਂ ਮੈਨੂੰ ਦੱਸੋ ਕਿਸ ਤਰ੍ਹਾਂ ਸਿੱਖੇ?
ਉਹ ਫਿਰ ਅਸੀਂ ਦੇ ਘਰ ਬੋਲਦੇ ਹਾਂ ਨਾ, ਫਿਰ ਮੇਰੀ ਬੀਬੀ ਜੀ ਹੈ, ਬਾਬੂ ਜੀ ਹੈ, ਉਹ ਬੋਲਦੇ ਆ, ਉਹਨਾਂ ਦੇ ਕਰਕੇ ਫਿਰ ਤਾਂ ਬੋਲਣਾ ਹੀ ਪੈਂਦਾ। ਫਿਰ ਮੇਰੇ ਮੰਮ ਵੀ ਇੰਡੀਆ ਤੋਂ, ਉਹ ਵੀ ਬੋਲਦੀ ਹੈ। ਫਿਰ ਮੇਰੇ ਡੈਡੀ ਜ਼ਿਆਦਾ ਇੱਥੇ ਬੋਰਨ ਸੀਗੇ, ਉਹ ਇੰਗਲਿਸ਼ ਜ਼ਿਆਦਾ ਬੋਲਦੇ ਸੀ, ਬਟ ਅਸੀਂ ਅਸੂਲ ਜਿਹਾ ਬਣਾਇਆ ਸੀ ਘਰ ਦੇ ਵਿੱਚ ਪੰਜਾਬੀ ਬੋਲਣੀ ਆ। ਫਿਰ ਬਾਹਰ ਜਾ ਕੇ ਸਕੂਲੇ ਤੋਂ ਫਿਰ ਇੰਗਲਿਸ਼ ਬੋਲਣੀ ਆ, ਫਿਰ ਘਰ ਪੰਜਾਬੀ ਬੋਲਣੀ ਚਾਹੀਦੀ ਹੈ, ਫਿਰ ਤਾਂ ਬੋਲਦੀ ਨਹੀਂ।
ਕਦੀ ਤੁਹਾਨੂੰ ਔਖਾ ਲੱਗਿਆ ਕਿ ਇੰਨੀ ਛੋਟੀ ਉਮਰ 'ਚ ਦੋ ਦੋ ਚੀਜ਼ਾਂ ਸਿੱਖਣੀਆਂ ਪੈ ਰਹੀਆਂ ਨੇ?
ਸੱਚ ਦੱਸਾਂ ਲੱਗਾ ਨਹੀਂ ਇੰਨਾ, ਬਟ ਮੈਨੂੰ ਇੱਕ ਵਾਰੀ ਯਾਦ ਹੈ ਗਲਤੀ ਨਾਲ ਮੈਂ ਸਕੂਲੇ ਗਈ ਸੀ, ਗਲਤੀ ਨਾਲ ਮੈਂ ਆਪਣੀ ਫਰੈਂਡ ਨਾਲ ਗੱਲ ਕਰਦੀ ਸੀ, ਮੈਂ ਪੰਜਾਬੀ 'ਚ ਕੁਛ ਕਹਿਤਾ ਸੀਗਾ, ਫਿਰ ਲੱਗਾ ਉਹ ਮੈਂ ਘਰ ਕਾਫੀ ਪੰਜਾਬੀ ਬੋਲਦੀ ਹਾਂ, ਫਿਰ ਗਲਤੀ ਨਾਲ ਨਿਕਲਿਆ ਹੈ, ਬਟ ਇੱਦਾਂ ਨਹੀਂ ਕੋਈ ਹੋਏ।
ਅਤੇ ਤੁਹਾਡੇ ਫਰੈਂਡਸ ਵੀ ਹੈਗੇ ਸੀ ਸਕੂਲ 'ਚ ਜੋ ਤੁਹਾਡੇ ਵਾਂਗ ਘਰ 'ਚ ਪੂਰੀ ਪੰਜਾਬੀ ਬੋਲਦੇ ਨੇ ਅਤੇ ਬਾਹਰ ਆ ਕੇ ਅੰਗਰੇਜ਼ੀ ਬੋਲਦੇ ਨੇ?
ਜਿਹੜੇ ਸਕੂਲ ਮੈਂ ਗਈ ਸੀਗੀ ਉੱਥੇ ਇੰਨੇ ਪੰਜਾਬੀ ਜਾਂ ਇੰਡੀਅਨ ਸੀਗੇ ਨਹੀਂ, ਮੋਸਟਲੀ ਜਿੱਦਾਂ ਇੰਡੀਜਨਸ ਸੀਗੇ ਉੱਦਾਂ ਦੇ।
ਸੇਮ ਸਵਾਲ ਮੈਂ ਜਿਵੇਂ ਤੁਹਾਡੇ ਦਾਦੀ ਜੀ ਨੂੰ ਪੁੱਛ ਰਹੀ ਸੀ, ਤੁਹਾਨੂੰ ਕਦੀ ਇਸ ਤਰ੍ਹਾਂ ਅਹਿਸਾਸ ਹੋਇਆ ਕਿ ਯੂ ਆਰ ਸਲਾਈਟਲੀ ਡਿਫਰੈਂਟ, ਕਿ ਤੁਹਾਡੀ ਭਾਸ਼ਾ ਵੱਖਰੀ ਹੈ, ਤੁਹਾਡਾ ਕਲਚਰ ਵੱਖਰਾ ਹੈ, ਕਿ ਤੁਹਾਨੂੰ ਫਿਟ ਇਨ ਸ਼ਾਇਦ ਤੁਸੀਂ ਨਹੀਂ ਕਰ ਪਾ ਰਹੇ, ਕੁਝ ਕਦੀ ਇਸ ਤਰ੍ਹਾਂ ਮਹਿਸੂਸ ਹੋਇਆ?
ਸੱਚ ਦੱਸਾਂ ਹਮੇਸ਼ਾ ਸਪੈਸ਼ਲ ਜਿਹਾ ਲੱਗਾ, ਮੇਰੇ ਦੋ ਹਿੱਸੇ ਆ, ਮੈਂ ਪੰਜਾਬੀ ਵੀ ਹਾਂ ਘਰ ਜਾ ਕੇ, ਉਹ ਵੀ ਹਿੱਸਾ ਹੈਗਾ, ਇੰਡੀਆ ਜਾਣ ਦੀ ਹੋਰ ਲਾਈਫ ਹੈਗੀ ਆ, ਆਸਟ੍ਰੇਲੀਆ ਦੇ ਵਿੱਚ ਇੰਨਾ ਕੁ ਵੀ ਹੋਇਆ ਨਹੀਂ, ਬਿਕੋਜ਼ ਦੇਖਦੇ ਹਾਂ ਇੱਥੇ ਇੰਡੀਜਨਸ ਲੋਕ ਆਪਣਾ ਅਪਣਾਉਂਦੇ ਆ ਆਪਣੀ ਕਲਚਰ, ਫਿਰ ਮੈਂ ਵੀ ਅਪਣਾਉਂਦੀ ਹਾਂ। ਮੈਂ ਪਿੰਡ ਦੇ ਵਿੱਚ ਗਈ ਸੀ ਆਪਣੀ ਨਾਨੀ ਦੇ, ਉੱਥੇ ਨਾਲ ਨਿਆਣੇ ਰਹਿੰਦੇ ਆ, ਉਹਨਾਂ ਨਾਲ ਮੈਂ ਇੱਦਾਂ ਖੇਲਦੀ ਹੁੰਦੀ ਸੀਗੀ, ਉਹਨਾਂ ਨੂੰ ਲੱਗਦਾ ਮੈਨੂੰ ਪੰਜਾਬੀ ਆਉਂਦੀ ਸੀਗੀ, ਉਹ ਇੱਕ ਕੁੜੀ ਆਈ ਸੀ ਕਹਿੰਦੀ ਮੈਨੂੰ ਪੰਜਾਬੀ ਆਉਂਦੀ ਆ, ਮੈਂ ਕਿਹਾ ਆਉਂਦੀ ਆ, ਫਿਰ ਅਸੀਂ ਖੇਲਦੇ ਸੀ, ਉਹ ਵੀ ਹੈਰਾਨ ਸੀ ਥੋੜੇ ਜਿਹੇ,
ਪਿੰਡ ਵਿੱਚ ਵੀ ਦੱਸਦੇ ਸਾਰੇ ਹੈਰਾਨ ਸੀ ਆਂਢ ਗੁਆਂਢ ਕਿ ਇਹ ਪੰਜਾਬੀ ਬੋਲਦੀ, ਮੈਨੂੰ ਵੀ ਸਾਰੀਆਂ ਕਹਿੰਦੀਆਂ ਮੈਂ ਵੀ ਗਈ ਸੀ ਉਦੋਂ, ਤੇ ਤੇਰੀ ਉਹ ਪੋਤੀ ਐਨ ਪੰਜਾਬੀ ਬੋਲਦੀ ਆ, ਕੋਈ ਲੱਗਦੀ ਨੀ ਬਾਹਰੋਂ ਆਈ ਐਨ ਪੰਜਾਬੀ ਬੋਲਦੀ ਆ। ਹਾਂਜੀ,
ਤੁਹਾਡੇ ਕੋਲ ਮੈਂ ਵਾਪਸ ਆਉਂਦੀ ਹਾਂ ਜੀ। ਤੁਸੀਂ ਇਹਦੇ ਬਾਅਦ ਬਿਜ਼ਨਸ ਵੀ ਖੁਦ ਆਪੇ ਚਲਾਇਆ ਕਾਫੀ, ਤੇ ਆਮ ਲੋਕਾਂ ਨਾਲ ਇੱਥੇ ਆਸਟ੍ਰੇਲੀਅਨਸ ਨਾਲ ਵਿਚਰੇ ਵੀ ਹੋ।
ਹਾਂਜੀ,
ਉਹ ਕਿਹੋ ਜਿਹਾ ਤਜਰਬਾ ਸੀ?
ਉਹ ਬਹੁਤ ਲੰਬੀਆਂ ਸਟੋਰੀਆਂ,
ਦੱਸੋ ਲੰਬੀਆਂ ਲੰਬੀਆਂ ਸਟੋਰੀਜ਼।
ਸਟੋਰੀਆਂ ਇੱਦਾਂ ਹੀ ਆ, ਮਤਲਬ ਕਿ ਕਈ ਤਰ੍ਹਾਂ ਦੇ ਲੋਕਾਂ ਦੇ ਨਾਲ, ਤੁਹਾਨੂੰ ਪਤਾ ਵੀ ਉੱਥੇ ਬਿਜ਼ਨਸ ਦੇ ਵਿੱਚ ਵਾਹ ਪੈਂਦਾ, ਕਦੀ ਕਿੱਦਾਂ ਆ ਗਿਆ, ਕਦੀ ਕਿੱਦਾਂ ਦਾ ਆ ਗਿਆ, ਕਿ ਚੋਰੀ ਚੀਜ਼ਾਂ ਚੁੱਕ ਕੇ ਚੱਲ ਜਾਣਾ। ਹਾਂਜੀ, ਸਾਡੇ ਇੱਕ ਲੇਡੀ ਆਈ, ਉਹਨੇ ਟੋਕਰੀ ਸਾਰੀ ਸਾਰੇ ਸਮਾਨ ਨਾਲ ਗਰੋਸਰੀ ਦੇ ਨਾਲ ਸਾਰੀ ਟੋਕਰੀ ਭਰ ਲਈ, ਅਤੇ ਕਹਿੰਦੀ ਆ ਕਿ ਜਦੋਂ ਜਾਣ ਲੱਗੀ ਤਾਂ ਮੈਂ ਕਿਹਾ ਤੂੰ ਪੈਸੇ ਦੇ ਜਾ, ਕਹਿੰਦੀ ਆ ਕਿ ਮੈਂ ਪੈਸੇ ਕਿਉਂ ਦਵਾਂ, ਸਾਡੇ ਘਰ ਖਾਣ ਨੂੰ ਕੁਛ ਨਹੀਂ, ਤੁਹਾਡੇ ਘਰ, ਕਹਿੰਦੀ ਇੱਥੇ ਦੇਖ ਕਹਿੰਦੀ ਕਿੰਨਾ ਸਮਾਨ ਹੀ ਸਮਾਨ ਪਿਆ। ਜਦੋਂ ਉਹ ਤਾਂ ਕੋਸ਼ਿਸ਼ ਕੀਤੀ ਮੈਂ ਉਹ ਰੱਖਣੇ ਦੀ, ਫਿਰ ਦੋ ਤਿੰਨ ਚੀਜ਼ਾਂ ਚੱਕ ਕੇ ਦੌੜ ਗਈ। ਹਾਂਜੀ, ਕੌਫੀਆਂ ਵਗੈਰਾ ਵੱਡੀਆਂ ਬੋਤਲਾਂ ਫਿਰ ਚੁੱਕ ਕੇ ਚਲ ਗਈ। ਹਾਂਜੀ, ਕਈ ਵਾਰੀ ਏਦਾਂ, ਬਹੁਤ ਵਾਰੀ ਏਦਾਂ ਹੁੰਦਾ ਸੀ
ਜੀ। ਪੰਨੀ, ਜਿਸ ਤਰ੍ਹਾਂ ਸਪਲਾਇਰਸ ਨਾਲ ਡੀਲ ਕਰਨਾ, ਸਮਾਨ ਮੰਗਵਾਉਣਾ,
ਹਾਂਜੀ,
ਉਹ ਸਭ ਕਰਨਾ, ਉਹ ਸਾਰਾ ਤੁਸੀਂ ਆਪੇ ਕਰਦੇ?
ਹਾਂਜੀ,
ਕਦੀ ਕੋਈ ਮਤਲਬ ਇਹ ਔਖਾ ਕੰਮ ਹੈ ਬੜਾ?
ਨਹੀਂ, ਇੰਨਾ ਨਹੀਂ, ਸਾਡੇ ਕੋਲ ਤਾਂ 900 ਏਜੰਸੀ ਵੀ ਸੀ, ਅਤੇ ਫਿਰ ਗੋਲਡ ਓਟੋ ਵੀ ਸੀ, ਫਿਰ ਉਹ ਗੋਲਡ ਕੋਚ ਦੀਆਂ ਬੁੱਕਾਂ ਵਗੈਰਾ ਵੀ ਆਉਂਦੀਆਂ ਸੀ।
ਅੱਛਾ,
ਹਾਂਜੀ, ਉਦੋਂ ਥੋੜ੍ਹਾ ਬਿਜ਼ਨਸ ਟੱਕ ਸੀ ਕਿਉਂਕਿ ਅਸੀਂ ਪੈਸੇ ਦੇ ਕੇ ਬਿਜ਼ਨਸ ਲਿਆ ਸੀ। ਉਦੋਂ ਬਾਅਦ ਜਿਹੜੀਆਂ ਇੱਥੇ ਵੂਮਨਸ ਡੇ ਵਗੈਰਾ ਵੀਕਲੀ,
ਹਾਂਜੀ,
ਬੁੱਕਾਂ ਨਿਊ ਆਈਡੀਆ ਆਉਂਦੀਆਂ, ਹਾਂਜੀ, ਉਦੋਂ ਸਾਨੂੰ ਅਸੀਂ ਇਹਨਾਂ ਚੀਜ਼ਾਂ ਦੇ ਅਸੀਂ ਸਭ ਨੂੰ ਉਸ ਏਜੰਸੀ, ਅਤੇ ਜਿਹੜੇ ਫੁੱਲ ਵਾਲੇ ਸੀ ਉਹ ਸਾਨੂੰ ਸਪਲਾਈ ਕਰਦੇ ਸੀ। ਹਾਂਜੀ, ਉਹ ਫਿਰ ਜਦੋਂ ਉਹ ਸਪਲਾਇਆ ਇੱਕ ਵਾਰੀ ਸਾਨੂੰ ਸਪਲਾਈ ਕਰਦੇ, ਸਾਡੇ ਨਾਲ ਵੀ ਇੱਕ ਸਟੋਰ ਸੀ, ਉਹਨੇ ਉੱਥੇ ਵੀ ਸਪਲਾਈ ਕਰ ਦਿੱਤੀਆਂ। ਉਹਨੇ ਸੋਚਿਆ ਚਲੋ ਇਹ ਇੰਡੀਅਨ ਆ, ਇਹਨਾਂ ਨੂੰ ਕਿਹੜਾ ਪਤਾ ਲੱਗਣਾ। ਮੈਂ ਕਿਹਾ ਤੂੰ ਉੱਥੇ ਕਿੱਦਾਂ ਸਾਡੇ ਕਰਤੀ, ਤਾਂ ਮੈਨੂੰ ਕਿਸੇ ਨੇ ਦੱਸ ਦਿੱਤੀਆਂ, ਮੈਂ ਕਿਹਾ ਤੂੰ ਉੱਥੇ ਕਿੱਦਾਂ ਕਰ ਦਿੱਤੀਆਂ ਵੀ ਅਸੀਂ, ਸਾਡਾ ਹੱਕ ਆ, ਅਸੀਂ ਪੈਸੇ ਦੇ ਕੇ ਲਈ ਆ, ਤੂੰ ਉੱਥੇ ਕਿੱਦਾਂ ਕਰ ਦਿੱਤੀਆਂ। ਉਹ ਇੱਦਾਂ ਭੱਜਾ, ਫਿਰ ਮਕਮਲੰਜੀ ਉਹਦਾ ਨਾਂ ਸੀ। ਉਹ ਨਹੀਂ ਮੈਂ ਲਿਆ, ਜਦੋਂ ਮੈਂ ਉਦੋਂ ਮੇਰੀ ਪਹਿਲੀ ਖੁਆਇਸ਼ ਸੀ ਕਿ ਮੈਂ ਆਸਟ੍ਰੇਲੀਆ ਜਾ ਕੇ ਮੈਂ ਕਾਰ ਸਿੱਖਣੀ ਆ। ਉਦੋਂ ਥੋੜਾ ਜਿਹਾ ਏਦਾਂ ਹੀ ਸੀਗੇ, ਉਦੋਂ ਇਹਨਾਂ ਦੇ ਬਾਬਾ ਜੀ ਕਹਿੰਦੇ ਤੂੰ ਕੀ ਸਿੱਖਣੀ ਆ, ਮਤਲਬ ਇੱਦਾਂ ਲੇਡੀਆਂ ਨੂੰ ਨਹੀਂ ਕਰੀ, ਪਰ ਬਗੋਚਾ ਬਹੁਤ ਆਇਆ।
ਇਹ ਸਭ ਇੰਡੀਆ ਚ ਕੀਤਾ ਸੀ ਤੁਸੀਂ?
ਨਹੀਂ, ਇੰਡੀਆ ਚ ਤਾਂ ਮੇਰੇ ਦੋ ਮੇਰੇ ਵੱਡੇ ਬ੍ਰਦਰ ਸੀ, ਮੈਂ ਸਾਰਿਆਂ ਤੋਂ ਛੋਟੀ ਸੀ, ਪਹਿਲਾਂ ਮੇਰੀ ਸਿਸਟਰ ਸੀ, ਫਿਰ ਮੇਰੀ ਦੋ ਭਰਜਾਈਆਂ ਆਈਆਂ ਸੀ, ਮੈਂ ਤਾਂ ਕਦੀ ਚਾਹ ਬਣਾ ਕੇ ਨਹੀਂ ਸੀ ਪੀਤੀ।
ਤੇ ਆਂਟੀ, ਆਸਟ੍ਰੇਲੀਆ ਵਿੱਚ ਕਿਹੜੀਆਂ ਚੀਜ਼ਾਂ ਇਹੋ ਜਿਹੀਆਂ ਬਹੁਤ ਅੱਛੀਆਂ ਨੇ ਜੋ ਇੰਡੀਆ ਵਿੱਚ ਵੀ ਹੋਣੀਆਂ ਚਾਹੀਦੀਆਂ ਨੇ
ਇੱਥੇ? ਹਾਂਜੀ, ਇੱਥੇ ਤਾਂ ਸਭ ਤੋਂ ਪਹਿਲਾਂ ਤਾਂ ਇੱਥੇ ਦਾ ਜਿਹੜੇ ਲੋ ਆ, ਮਤਲਬ ਕਿ ਜਾਂ ਕਿੱਦਾਂ, ਸਾਰਾ ਕੁਛ ਵਧੀਆ ਆ। ਹੁਣ ਡਾਕਟਰਾਂ ਦੇ ਜਾਓ ਜਾਂ ਪੜ੍ਹੇ ਲਿਖੇ ਆ, ਕਿੰਨੀ ਵਧੀਆ ਉਹ ਗੱਲ ਕਰਦੇ ਆ, ਪਰ ਇੰਡੀਆ ਦੇ ਵਿੱਚ ਤਾਂ ਟੂ ਪ੍ਰਾਊਡ ਹੀ ਆ। ਇੱਥੇ ਵੀ ਹੈਗਾ, ਮੇਰੀ ਇੱਥੇ ਵੀ ਇੱਕ ਦਿਨ ਫਾਈਟ ਹੋ ਹਟੀ ਨੀਲੀ, ਮੈਂ ਬਲੱਡ ਟੈਸਟ ਕਰਾਇਆ ਅਤੇ ਜੂਸ ਲਈ ਆ ਕਿ ਉਹ, ਮੈਂ ਉਹਨੂੰ ਕਹਿ ਦਿੰਦੀ ਹੁੰਦੀ ਹਾਂ ਕਿ ਮੈਨੂੰ ਇੱਦਾਂ ਲਖਵੀਰ ਨੇ ਫੋਲਡਰ ਬਣਾਇਆ ਆ, ਹੈਲਥ ਦਾ ਪੂਰਾ ਰਿਕਾਰਡ ਰੱਖਿਆ ਆ ਤੇ ਮੈਂ ਕਿਹਾ ਮੈਨੂੰ ਉਹ ਜਿਹੜੀ ਮੇਰੀ ਬਲੱਡ ਦੀ ਆਈ ਆ ਉਹ ਸਾਨੂੰ ਪਤਾ ਆ ਕਿ ਮਤਲਬ ਕਿ ਜਿੱਦਾਂ ਸ਼ੂਗਰ ਆ ਇੰਨੀ ਹੋਣੀ ਚਾਹੀਦੀ ਆ ਜਾਂ ਇੰਨੀ ਆ ਜਾਂ ਲਾਸਟ ਟਾਈਮ ਤੇ ਕਰਾਈ ਸੀ ਇੰਨੀ ਆ 4.2 ਆ ਉਹ ਮੈਂ ਅਸੀਂ ਆਪ ਵੀ ਮੈਂ ਵੀ ਦੇਖਦੀ ਰਹਿੰਦੀ ਹਾਂ ਕਿ ਮੇਰੀ ਵਧੀ ਜਾਂ ਘਟੀ ਦੂਜੇ ਗੇੜੇ ਤੇ ਫਿਰ ਮੈਂ ਉਹ ਡਾਕਟਰ ਦੇਖਿਆ ਨਹੀਂ ਮੈਂ ਕੋਈ ਹੋਰ ਡਾਕਟਰ ਸੀ ਉਹ ਮੈਨੂੰ ਦੇਖ ਕੇ ਕਹਿੰਦੇ ਤੂੰ ਇੱਥੇ ਕਿੱਦਾਂ ਆ ਗਈ ਵੀ ਤੂੰ ਤਾਂ ਮੈਨੂੰ ਸੀ ਮੈਂ ਕਿਹਾ ਮੈਂ ਤੈਨੂੰ ਦੇਖਿਆ ਨਹੀਂ ਮੇਰਾ ਉਹ ਡਾਕਟਰ ਆ ਮੈਂ ਉਸ ਡਾਕਟਰ ਨੂੰ ਦੇਖਿਆ ਫਿਰ ਚਲੇ ਗਿਆ ਸ਼ਰਮਿੰਦਾ ਜਿਹਾ ਹੋ ਕੇ ਭਾਈ ਮੇਰਾ ਖਿਆਲ ਕਿ ਉਹ ਇੱਦਾਂ ਹੀ ਟੂ ਪ੍ਰਾਊਡੀ ਡਾਕਟਰ ਸੀ ਕਿ ਜਿੱਦਾਂ ਇੰਡੀਆ ਦੇ ਵਿੱਚ ਆ ਪਿੱਛੇ ਮੈਂ ਦੇਖਿਆ ਕਿ ਉਹਨੇ 6 ਮਹੀਨੇ ਵੀ ਨਹੀਂ ਕੱਢੇ ਇੱਥੇ ਪ੍ਰੈਕਟਿਸ
ਅੱਛਾ
ਫਿਰ ਉਹਨਾਂ ਨੇ ਬਦਲ ਦਿੱਤਾ
ਇੰਡੀਆ ਦੀ ਕਿਹੜੀ ਚੀਜ਼ ਹੈ ਜੋ ਇੱਥੇ ਤੁਸੀਂ ਬੜੀ ਮਿਸ ਕਰਦੇ ਹੋ ਜੋ ਇੰਡੀਆ 'ਚ ਹੈ ਅਤੇ ਇੱਥੇ ਨਹੀਂ ਹੈ
ਇੱਥੇ ਹੁਣ ਅਸੀਂ ਫਿਰ ਵੀ ਕਲਚਰ ਆਪਣਾ ਹੀ ਮਿਸ ਕਰੀਦਾ ਕਿਉਂਕਿ ਉੱਥੇ ਆਂਢ ਗੁਆਂਢ ਆ ਗਿਆ ਰੋਜ਼ ਹੀ ਕੋਈ ਤੁਹਾਡੇ ਆ ਗਿਆ ਤੁਸੀਂ ਕਿਸੇ ਦੇ ਚਲੇ ਗਏ ਗੁਰਦੁਆਰੇ ਚਲੇ ਗਏ ਵਿਆਹ ਸ਼ਾਦੀਆਂ ਹੁਣ ਇੱਥੇ ਇੰਨਾ ਥੋੜੋ ਆਏ ਤਾਂ ਮਿਸ ਕਰੀਦਾ ਹੀ ਆ ਅਸੀਂ ਕਹਿੰਦੇ ਤਾਂ ਕਈ ਵਾਰੀ ਅਸੀਂ ਕਾਲੇ ਪਾਣੀ ਆਏ ਹਾਂ
ਪਰ ਫਿਰ ਵੀ ਤੁਸੀਂ ਇੱਥੇ ਬਹੁਤ ਪਿਆਰ ਨਾਲ ਮੇਲ ਮਿਲਾਪ ਨਾਲ ਰਹਿੰਦੇ ਹੋ
ਹਾਂਜੀ
ਬਹੁਤ ਨੇੜਤਾ ਹੈ ਤੁਹਾਡੀ ਇੱਥੇ
ਹਾਂਜੀ
ਫਾਰ ਨਾਰਥ ਕੁਈਨਜ਼ਲੈਂਡ ਮੈਂ ਦੇਖਿਆ ਕਮਿਊਨਿਟੀ 'ਚ
ਹਾਂਜੀ
ਮੈਨੂੰ ਲੱਗਦਾ ਜਿਸ ਪਰਿਵਾਰ 'ਚ ਲੇਡੀਜ਼ ਮਾਵਾਂ ਸਟਰੋਂਗ ਹੁੰਦੀਆਂ ਨੇ ਨਾ
ਹਾਂਜੀ
ਮੈਟਰੀਆਰਕਲ ਫੈਮਿਲੀਜ਼ ਜਿਹੜੀਆਂ ਹੁੰਦੀਆਂ ਨੇ ਨਾ
ਹਾਂਜੀ
ਉੱਥੇ ਹਮੇਸ਼ਾ
ਅਸੀਂ ਕਦੀ ਫਰਕ ਨਹੀਂ ਕੀਤਾ ਉਹਦਾ ਵੈਸੇ ਇੱਦਾਂ ਨਹੀਂ ਕਿ ਜਿੱਦਾਂ ਹੁਣ ਉਹ ਮੇਰੀਆਂ ਦੂਜਾ ਇਹਦੀ ਮੰਮ ਜਾਂ ਚਾਚੀ ਆ ਕਿ ਉਹਨਾਂ ਨੂੰ ਕੁਛ ਨਹੀਂ ਕਹਿਣਾ ਪਰ ਇੱਦਾਂ ਜਿਹੜੀ ਗੱਲ ਹੈਗੀ ਆ ਉਹ ਮੈਂ ਕਹਿ ਉਹਨਾਂ ਨੂੰ ਦੱਸਦੀ ਹਾਂ ਕਹਿੰਦੀ ਹਾਂ ਪਰ ਇੱਦਾਂ ਨਹੀਂ ਕਿ ਜਿੱਦਾਂ ਫਾਈਟ ਕਰਨੀ ਜਿੱਦਾਂ ਆਮ ਲੋਕੀ ਅਨਪੜ੍ਹ ਜਾਏ ਫਾਈਟਾਂ ਕਰਦੇ ਆ ਜਾਂ ਫੈਮਿਲੀਆਂ 'ਚ ਹੁੰਦੀਆਂ ਆ
ਜੀ
ਇੱਦਾਂ ਨਹੀਂ
ਹਾਂਜੀ ਜੀ ਤੁਹਾਡੇ ਵੱਲ ਅਗਰ ਮੈਂ ਆਵਾਂ ਹੁਣ ਅੱਗੇ ਦੀ ਪੀੜ੍ਹੀਆਂ ਆਉਣਗੀਆਂ ਜਸਪ੍ਰੀਤ ਤਿੱਕਰ ਤਾਂ ਬਿਲਕੁਲ ਕਾਇਮ ਲੱਗਦਾ ਹੈ ਨਾ
ਕੋਸ਼ਿਸ਼ ਆ
ਇਹਦੀ ਤਾਂ ਅੱਗੇ 4-5 ਜਨਰੇਸ਼ਨ ਤਿੱਕਰ ਆਪਣੇ ਕਲਚਰ ਨੂੰ ਸਿੱਖੀ ਪੰਜਾਬੀਅਤ ਇੰਡੀਅਨ ਕਲਚਰ ਨੂੰ ਸਾਂਭ ਕੇ ਰੱਖਣ ਲਈ ਕੀ ਕਰਨਾ ਜ਼ਰੂਰੀ ਹੈ
ਕੋਸ਼ਿਸ਼ ਤਾਂ ਕਰਨੀ ਚਾਹੀਦੀ ਪਰ ਸੱਚ ਦੱਸਾਂ ਵੰਡ ਆਏ ਤਾਂ ਇਹਨਾਂ ਨੇ ਗੋਰਿਆਂ ਦੇ ਵਿੱਚ ਜਾਣਾ ਹੀ ਆ ਵੰਡ ਆਏ ਕਿੰਨੀਆਂ ਜਨਰੇਸ਼ਨਾਂ ਅਸੀਂ ਸਾਂਭ ਕੇ ਰੱਖ ਲਵਾਂਗੇ ਟੀਚ ਕਰਦੇ ਹਾਂ ਦੱਸਦੇ ਹਾਂ ਕਿ ਸਾਡਾ ਆ ਪਰ ਕਿੰਨੀਆਂ ਜਨਰੇਸ਼ਨਾਂ ਹੈ ਨਾ ਹੁਣ ਜਿੱਦਾਂ ਗੁਰਦੁਆਰੇ ਆ ਜਾਂ ਸਾਰੇ ਆ ਦੀਵਾਲੀ ਕਰਦੇ ਆ ਹਰ ਇੱਕ ਤਿਉਹਾਰ ਦੇ ਤਿਉਹਾਰ ਅਸੀਂ ਕਰਦੇ ਹਾਂ ਕੋਸ਼ਿਸ਼ ਆ ਬਟ ਵੰਡ ਆਏ ਯੂ ਨੋ
ਤੇ ਬਸ ਜਾਂਦੇ ਜਾਂਦੇ ਆਂਟੀ ਕੀ ਸਲਾਹ ਦਓਗੇ ਅੱਜ ਕੱਲ੍ਹ ਦੇ ਜਿਹੜੇ ਨਵੇਂ ਮਾਈਗ੍ਰੈਂਟ ਆ ਰਹੇ ਨੇ ਦੇਖੋ ਤੁਸੀਂ ਉਹਨਾਂ ਜ਼ਮਾਨੇ 'ਚ ਆਏ ਹੋ ਜਦਕਿ ਮਾਈਗ੍ਰੇਸ਼ਨ ਇੱਥੇ ਕਰਨੀ ਸੌਖੀ ਨਹੀਂ ਸੀ ਹੈ ਨਾ ਆਪਣੇ ਬੰਦੇ ਵੀ ਬੜੇ ਘੱਟ ਸਨ ਆਪਣਾ ਸਮਾਨ ਹੀ ਨਹੀਂ ਸੀ ਮਿਲਦਾ ਹੁਣ ਤਾਂ ਬੜੀ ਸਹੂਲਤਾਂ ਨੇ
ਹਾਂਜੀ
ਪਰ ਫਿਰ ਵੀ ਲੋਕਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ ਤੇ ਤੁਸੀਂ ਕੀ ਉਹਨਾਂ ਨੂੰ ਐਡਵਾਈਸ ਦਿਓਗੇ ਆਪਣੇ ਤਜਰਬੇ ਦੇ ਹਿਸਾਬ ਨਾਲ
ਮੁਸ਼ਕਲ ਤਾਂ ਜਦੋਂ ਹੁਣ ਆਪਾਂ ਉੱਥੋਂ ਆਪਣੀ ਕੰਟਰੀ ਛੱਡ ਕੇ ਆਏ ਹਾਂ ਜਦੋਂ ਅਸੀਂ ਇੱਥੇ ਐਡਜਸਟ ਕਰਨਾ ਮੁਸ਼ਕਲ ਤਾਂ ਆਉਣੀ ਆ ਜ਼ੀਰੋ ਤੋਂ ਸਟਾਰਟ ਹੋਣਾ ਸਟਰਗਲ ਤਾਂ ਕਰਨੀ ਪੈਣੀ ਆ
ਸੋਚ ਕੇ ਆਓ ਕਿ ਮਿਹਨਤ ਕਰਨੀ
ਪੈਣੀ ਹਾਂਜੀ ਮਿਹਨਤ ਤਾਂ ਕਰਨੀ ਪੈਣੀ ਆ
ਜਿਵੇਂ ਤੁਸੀਂ ਕਹਿ ਰਹੇ ਸੀ ਚਾਹ ਨਹੀਂ ਸੀ ਬਣਾਈ ਪਰ ਇੱਥੇ ਆ ਕੇ ਸਾਰੇ ਕੰਮ ਕੀਤੇ ਹੈ ਨਾ
ਸਾਰੇ ਕੰਮ ਕੀਤੇ
ਠੀਕ ਹੈ ਤੁਹਾਡੇ ਨਾਲ ਅੱਜ ਗੱਲ ਕਰਕੇ ਨਾ ਮੈਨੂੰ ਬਹੁਤ ਹੀ ਚੰਗਾ ਲੱਗਿਆ ਬੜਾ ਕੁਝ ਸਿੱਖਣ ਨੂੰ ਵੀ ਮਿਲਿਆ ਤੇ ਬੜੀ ਸੇਧ ਲੈ ਕੇ ਜਾਵਾਂਗੀ ਮੈਂ ਕਿ ਇੰਜ ਹੋਣਾ ਚਾਹੀਦਾ ਥੈਂਕ ਯੂ ਸੋ ਮੱਚ ਫਾਰ ਸਪੀਕਿੰਗ ਟੂ ਅਸ ਜਸਪ੍ਰੀਤ ਐਂਡ ਆਂਟੀ ਜੀ
ਥੈਂਕ ਯੂ
ਬਹੁਤ ਬਹੁਤ
ਥੈਂਕਸ
ਤੁਸੀਂ ਸੁਣ ਰਹੇ ਸੀ ਮੇਰੇ ਸਹਿਯੋਗੀ ਮਨਪ੍ਰੀਤ ਕੌਰ ਸਿੰਘ ਦੀ ਆਵਾਜ਼ ਵਿੱਚ ਕੀਤੀ ਹੋਈ ਇੱਕ ਯਾਦਗਾਰੀ ਇੰਟਰਵਿਊ ਉਮੀਦ ਕਰਦੀ ਹਾਂ ਕਿ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ SBS ਦੀ ਆਡੀਓ ਐਪ ਜਾਂ ਜਿਹੜੇ ਵੀ ਪਲੇਟਫਾਰਮ ਤੇ ਤੁਸੀਂ ਪੋਡਕਾਸਟ ਸੁਣਦੇ ਹੋ ਉੱਥੇ SBS ਦੇ ਪੰਜਾਬੀ ਪਾਇਨੀਅਰਸ ਪੋਡਕਾਸਟ ਨੂੰ ਸਰਚ ਕਰੋ ਤੇ ਮੇਰੇ ਨਾਲ ਯਾਨੀ ਸੁਮੀਤ ਕੌਰ ਨਾਲ ਇਸ ਪਹਿਲੇ ਸੀਜ਼ਨ ਵਿੱਚ ਸੁਣੋ ਫਾਰ ਨਾਰਥ ਕੁਈਨਜ਼ਲੈਂਡ ਦੀਆਂ ਕੁਝ ਅਣਕਹੀਆਂ ਅਣਸੁਣੀਆਂ ਤੇ ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ